ਸ਼ਲੋਕ ਮੱਲਾ ਪਹਿਲਾ ਮੁਸਲਮਾਨਾ ਸਿਵ ਸਰੀ ਅਤੇ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਈ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਉਪਜੇ ਦੇ ਕੈ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਜਾਰਾ ਤੈ ਕੁੜਿਆਰਾਂ ਖਾਰਾ ਬਾਵੇ ਕਾਰ ਇੱਕ ਹੁੰਦਾ ਖਾਏ ਚਲੇ ਐਥਾਂ ਤਿਨਾ ਭਿਕਾਈ ਕਾਰ ਜਲ ਥਲ ਜੀਆਂ ਪੂਰੀਆਂ ਲੋ ਆਇਆ ਕਾਰ ਆਇਆ ਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਭੀ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਛਾਰ ਆਸਾ ਦੀਵਾਰ ਦੀ ਛੇਵੀਂ ਪੌੜੀ ਔਰ ਉਸਦੇ ਨਾਲ ਲੱਗੇ ਇਹ ਪਾਵਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਸ਼ਲੋਕ ਸ਼ਲੋਕ ਦੀ ਪ੍ਰਥਮ ਪੰਕਤੀ ਹੈ ਮੂਲ ਪੰਕਤੀ ਜਿਸ ਵਿੱਚ ਕੇਂਦਰੀ ਮਰਕਜ਼ੀ ਖਿਆਲ ਹੈ ਕਿ ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਆਧਾਰ ਭਗਤਾਂ ਦੇ ਮਨ ਵਿੱਚ ਭੁੱਖ ਹੈ ਸਿਫਤ ਤੋਂ ਸਲਾਹ ਦੀ ਸੱਚੇ ਨਾਮ ਦੀ ਔਰ ਹਕੀਕਤ ਹੈ ਜਿਸ ਚੀਜ਼ ਦੀ ਭੁੱਖ ਹੈ ਉਸੇ ਦਾ ਹੀ ਸਵਾਦ ਹੈ ਅਗਰ ਭੁੱਖ ਨਹੀਂ ਤੋ ਸਵਾਦ ਨਹੀਂ ਰਸ ਨਹੀਂ ਜਿਤਨੇ ਰਸ ਵਿੱਚ ਭਗਤ ਲੋਕ ਪ੍ਰਭੂ ਦਾ ਨਾਮ ਲੈਂਦੇ ਨੇ ਉਸ ਰਸ ਵਿੱਚ ਸੰਸਾਰੀ ਨਹੀਂ ਜ਼ਬਾਨ ਦੋਹਾਂ ਕੋਲ ਇੱਕੋ ਜਿਹਾ ਹੈ ਰਾਮ ਦੋਵੇਂ ਇੱਕੋ ਹੀ ਢੰਗ ਨਾਲ ਕਹਿੰਦੇ ਨੇ ਵਾਹਿਗੁਰੂ ਦਾ ਉਚਾਰਨ ਦੋਵੇਂ ਇੱਕੋ ਹੀ ਸਮੇਂ ਕਰਦੇ ਨੇ ਪਰ ਅੰਤਰ ਆਤਮੇ ਵਿੱਚ ਰਸ ਤੇ ਬੇਰਸੀ ਵਿੱਚ ਸਵਾਦ ਤੇ ਬੇਸਵਾਦੀ ਵਿੱਚ ਬਹੁਤ ਵੱਡਾ ਅੰਤਰ ਹੈ ਇੱਕ ਜਦ ਵਾਹਿਗੁਰੂ ਆਖਦਾ ਹੈ ਤੇ ਮਗਨ ਹੋ ਜਾਂਦਾ ਹੈ ਰਸ ਨਾਲ ਭਰ ਜਾਂਦਾ ਹੈ ਇੱਕ ਜਦ ਵਾਹਿਗੁਰੂ ਆਖਦਾ ਹੈ ਤੇ ਬੇਰਸੀ ਉਸੇ ਤਰੀਕੇ ਨਾਲ ਬਣੀ ਆਉਂਦੀ ਹੈ ਜੋ ਉਚਾਰਨ ਕਰਨ ਤੋਂ ਪਹਿਲੇ ਤੋ ਸਾਹਿਬ ਕਹਿੰਦੇ ਨੇ ਭਗਤਾਂ ਦੇ ਅੰਦਰ ਸਿਫਤ ਤੋਂ ਸਲਾਹ ਦੀ ਭੁੱਖ ਹੈ ਸੱਚੇ ਨਾਮ ਦੀ ਭੁੱਖ ਹੈ ਔਰ ਨਾਮ ਦਾ ਹੀ ਉਹਨਾਂ ਕੋਲ ਆਧਾਰ ਹੈ ਆਸਰਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਛਾਰ ਦਿਨ ਰਾਤ ਸੱਚੇ ਨਾਮ ਦੀ ਭੁੱਖ ਕਰਕੇ ਨਾਮ ਦੇ ਆਧਾਰ ਕਰਕੇ ਤੇ ਨਾਮ ਦੇ ਰਸ ਕਰਕੇ ਦਿਨ ਰਾਤ ਆਨੰਦ ਬਣਿਆ ਰਹਿੰਦਾ ਹੈ ਗੁਣਵੰਤੀਆਂ ਪਾਛਾਰ ਤੇ ਜਿਹੜੇ ਗੁਣਵਾਨ ਲੋਕ ਨੇ ਆਲਮ ਫਾਜ਼ਲ ਨੇ ਪ੍ਰਭੂ ਦਾ ਗਿਆਨ ਰੱਖਣ ਵਾਲੇ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਖਾਕ ਬਣੇ ਰਹਿੰਦੇ ਨੇ ਹਰ ਵਕਤ ਵਿਨਮ੍ਰਤਾ ਉਹਨਾਂ ਦਾ ਮੂਲ ਗਹਿਣਾ ਹੋ ਜਾਂਦੀ ਹੈ ਹਰ ਵਕਤ ਉਹਨਾਂ ਬੰਦਿਆਂ ਦੇ ਚਰਨਾਂ ਦੀ ਖਾਕ ਜਿਹੜੇ ਹਿਰਦੇ ਪ੍ਰਭੂ ਗੁਣ ਨਾਲ ਸਰਸ਼ਾਰ ਨੇ ਕਹਿੰਦੇ ਨੇ ਇੱਕ ਔਗਣਹਾਰਾ ਇੱਕ ਪਾਪੀ ਜੇ ਉਸਦੇ ਕਦਮਾਂ ਦੀ ਕੋਈ ਖਾਕ ਬਣੇ ਤਾਂ ਕਦਮਾਂ ਦੇ ਖਾਕ ਦੇ ਰਾਹੀਂ ਪਾਪ ਪ੍ਰਵੇਸ਼ ਕਰ ਜਾਣਗੇ ਉਸਦੇ ਅੰਦਰ ਜੋ ਪਾਪੀ ਦੇ ਗੁਣਾਂ ਦੀ ਖਾਕ ਬਣਦਾ ਹੈ ਜੋ ਪਾਪੀ ਦੇ ਪੈਰਾਂ ਤੇ ਕਦਮ ਬੋਸੀ ਕਰ ਰਿਹਾ ਝੁਕਦਿਆਂ ਹੀ ਪਾਪ ਉਸਦੇ ਚ ਪ੍ਰਵੇਸ਼ ਕਰ ਸਕਦੇ ਨੇ ਜੋ ਇੱਕ ਬਦਮਾਸ਼ ਦੀ ਕਦਮ ਬੋਸੀ ਕਰ ਰਿਹਾ ਤੇ ਝੁਕਦਿਆਂ ਹੀ ਬਦਮਾਸ਼ੀਆਂ ਉਸਦੇ ਅੰਦਰ ਪ੍ਰਵੇਸ਼ ਕਰ ਸਕਦੀਆਂ ਨੇ ਪਰ ਜੋ ਇੱਕ ਰੰਗ ਰਤੜਾ ਹੈ ਸੀਲ ਸੰਜਮੀ ਹੈ ਪ੍ਰਭੂ ਆਨੰਦ ਦੇ ਚ ਮਗਨ ਹੈ ਜਦ ਕੋਈ ਸ਼ਰਧਾ ਤੇ ਭਾਵਨਾ ਨਾਲ ਉਹਦੀ ਕਦਮ ਬੋਸੀ ਕਰਦਾ ਹੈ ਤਾਂ ਉਸਦੇ ਗੁਣ ਉਸਦੇ ਚ ਪ੍ਰਵੇਸ਼ ਕਰ ਜਾਂਦੇ ਨੇ ਉਸਦਾ ਆਨੰਦ ਉਸਦੇ ਚ ਪ੍ਰਵੇਸ਼ ਕਰ ਜਾਂਦਾ ਹੈ ਇਸ ਵਾਸਤੇ ਭਗਤਾਂ ਕੋਲ ਇਸਦਾ ਬੋਧ ਹੈ ਔਰ ਉਹ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਪ੍ਰਭੂ ਦੇ ਗੁਣ ਰੱਖਦੇ ਨੇ ਜੋ ਪ੍ਰਭੂ ਦਾ ਗਿਆਨ ਰੱਖਦੇ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ। ਇਹ ਤੇ ਹੋਈ ਭਗਤਾਂ ਦੀ ਤਰਜ਼ੇ ਜ਼ਿੰਦਗੀ, ਇਹ ਤੇ ਹੋਇਆ ਭਗਤਾਂ ਦੇ ਜੀਵਨ ਦਾ ਢੰਗ। ਤੇ ਇਹ ਭਗਤ ਚਾਹੇ ਕਿਸੇ ਫਿਰਕੇ ਦੇ ਚ ਨੇ, ਕਿਸੇ ਟੋਲੇ ਦੇ ਚ ਨੇ, ਚਾਹੇ ਕਿਸੇ ਮਜ਼ਹਬ ਦੇ ਚ ਨੇ। ਭਗਤ ਹਰ ਮਜ਼ਹਬ ਦੇ ਚ ਹੋਏ ਨੇ, ਭਗਤ ਹਰ ਮੁਲਕ ਦੇ ਚ ਹੋਏ ਨੇ, ਭਗਤ ਹਰ ਕੌਮ ਦੇ ਚ ਹੋਏ। ਇਸ ਤੋਂ ਇਲਾਵਾ ਜੋ ਜੀਵਨ ਦਾ ਢੰਗ ਹੈ, ਜੋ ਤਰਜ਼ੇ ਜ਼ਿੰਦਗੀ ਹੈ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਲੋਕ ਦੇ ਚ ਇਸ ਢੰਗ ਨਾਲ ਕਥਨ ਕਰਦੇ ਨੇ। ਮੁਸਲਮਾਨਾ ਸਿਫਤ ਸਰਈਅਤ ਪੜ ਪੜ ਕਰੇ ਵਿਚਾਰ। ਮੁਸਲਮਾਨ ਲੋਕ ਅੱਲਾ ਦੀ ਸਿਫਤੋਂ ਸਲਾਹ ਕਰਦੇ ਨੇ, ਸ਼ਰ੍ਹਾਂ ਨੂੰ ਆਧਾਰ ਬਣਾ ਕੇ ਬਾਰ ਬਾਰ ਸ਼ਰ੍ਹਾਂ ਪੜ੍ਹਦੇ ਨੇ। ਸ਼ਰ੍ਹਾਂ ਹੀ ਸਭ ਕੁਛ ਹੈ, ਇਸ ਵਾਸਤੇ ਸ਼ਰ੍ਹਾਂ ਦੀਆਂ ਪੇਚੀਦਗੀਆਂ ਨੂੰ, ਬਾਰੀਕੀਆਂ ਨੂੰ ਪੂਰਨ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਇਹ ਠੀਕ ਹੈ ਕਿ ਸ਼ਰ੍ਹਾਂ ਹਰ ਮਜ਼ਹਬ ਦੇ ਚ ਹੈ, ਸ਼ਰ੍ਹਾਂ ਹਰ ਫਿਰਕੇ ਦੇ ਚ ਹੈ, ਸ਼ਰ੍ਹਾਂ ਹਰ ਮੁਲਕ ਦੇ ਧਰਮ ਦੇ ਚ ਹੈ। ਸ਼ਰ੍ਹਾਂ ਕੀ ਹੈ? ਵਾਸਤਵਿਕ ਇਹ ਯਾਤਾਯਾਤ ਦੇ ਨਿਯਮ ਨੇ, ਟ੍ਰੈਫਿਕ ਰੂਲ ਹੈ। ਔਰ ਇਹ ਠੀਕ ਹੈ ਕਿ ਚੱਲਣਾ ਤੇ ਸੜਕ ਤੇ ਹੈ, ਪਰ ਸੜਕ ਤੇ ਚੱਲਣ ਲਈ ਵੀ ਇੱਕ ਨਿਯਮ ਹੈ, ਇੱਕ ਅਸੂਲ ਹੈ, ਉਹਦੀ ਪਾਲਣਾ ਕਰਨੀ ਬੜੀ ਲਾਜ਼ਮੀ ਹੈ। ਪਰ ਕੋਈ ਬੰਦਾ ਸਾਰੀ ਜ਼ਿੰਦਗੀ ਯਾਤਾਯਾਤ ਦੇ ਨਿਯਮ ਹੀ ਪੜ੍ਹਦਾ ਰਹੇ ਤੇ ਸਮਝਦਾ ਰਹੇ ਤੇ ਸੜਕ ਤੇ ਚੱਲੇ ਹੀ ਨਾ, ਮਾਰਗ ਤੇ ਚੱਲੇ ਹੀ ਨਾ, ਤੋ ਐਸਾ ਬੰਦਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੇਗਾ। ਦੇਖਣ ਦੇ ਚ ਆਇਆ ਕਿ ਬਹੁਤ ਸਾਰੀ ਦੁਨੀਆ ਦੀ ਵਿਚਾਰ ਸ਼ਕਤੀ ਇਸੇ ਚ ਖਤਮ ਹੋ ਜਾਂਦੀ ਹੈ। ਸ਼ਰ੍ਹਾਂ ਕੀ ਹੈ, ਇਹਨੂੰ ਕਿਵੇਂ ਧਾਰਨ ਕਰੀਏ ਤੇ ਇਸ ਨੂੰ ਸਾਰੇ ਲੋਕ ਕਿਵੇਂ ਧਾਰਨ ਕਰਨ? ਜੀਵਨ ਦੀ ਸਾਰੀ ਸ਼ਕਤੀ ਤੇ ਜੀਵਨ ਦਾ ਸਾਰਾ ਸਮਾਂ ਇਸੇ ਚ ਬਤੀਤ ਹੋ ਜਾਂਦਾ ਹੈ। ਯਾਤਾਯਾਤ ਦੇ ਨਿਯਮ ਨੂੰ ਸਮਝਣ ਦੇ ਚ ਹੀ ਜ਼ਿੰਦਗੀ ਬਤੀਤ ਹੋ ਗਈ। ਸੜਕ ਤੇ ਕਦੀ ਚੱਲੇ ਹੀ ਨਹੀਂ, ਮਾਰਗ ਤੇ ਕਦੀ ਚੱਲੇ ਹੀ ਨਹੀਂ। ਔਰ ਐਸਾ ਦਿਖਾਈ ਦਿੰਦਾ ਕਿ ਮਾਰਗ ਦੇ ਉੱਤੇ ਜੋ ਚੱਲਦੇ ਨੇ, ਬਹੁਤਾ ਝਗੜਾ ਧਾਰਮਿਕ ਦੁਨੀਆਂ ਵਿੱਚ ਉਹਨਾਂ ਦਾ ਨਹੀਂ, ਦਰਅਸਲ ਝਗੜਾ ਉਹਨਾਂ ਦਾ ਹੈ ਜੋ ਸਿਰਫ ਯਾਤਾਯਾਤ ਦੇ ਨਿਯਮ ਹੀ ਪੜ੍ਹਦੇ ਰਹਿੰਦੇ ਨੇ, ਜੋ ਟ੍ਰੈਫਿਕ ਰੂਲ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਯਾਤਾਯਾਤ ਦੇ ਨਿਯਮ ਹਰ ਮੁਲਕ ਦੇ ਵੱਖ ਵੱਖ ਨੇ। ਕਿਸੇ ਥਾਂ ਸੱਜੇ ਪਾਸੇ ਬਕਾਇਦਾ ਯਾਤਾਯਾਤ ਚੱਲਦਾ, ਕਿਧਰੇ ਖੱਬੇ ਪਾਸੇ। ਔਰ ਇਸ ਤੋਂ ਇਲਾਵਾ ਭਿੰਨ ਭਿੰਨ ਮੁਖਤਲਿਫ ਨੇ ਟ੍ਰੈਫਿਕ ਰੂਲ, ਯਾਤਾਯਾਤ ਦੇ ਨਿਯਮ। ਜਿਸ ਤਰ੍ਹਾਂ ਜ਼ਮੀਨ ਦੇ ਉੱਤੇ ਚੱਲਣ ਦੇ ਨਿਯਮ ਹਰ ਮੁਲਕ ਦੇ ਅਲੱਗ ਅਲੱਗ ਨੇ, ਖੁਦਾ ਤੱਕ ਪਰਮਾਤਮਾ ਤੱਕ ਪਹੁੰਚਣ ਦੇ ਨਿਯਮ ਵੀ ਹਰ ਮੁਲਕ ਤੇ ਇੰਜ ਕਹਿ ਲਈਏ ਹਰ ਮਜ਼ਹਬ ਦੇ ਅਲੱਗ ਅਲੱਗ ਨੇ। ਲੇਕਿਨ ਇਹ ਕੋਈ ਸਿਆਣਪ ਨਹੀਂ ਹੋਵੇਗੀ ਕਿ ਸਾਰੀ ਜ਼ਿੰਦਗੀ ਇਸ ਨਿਯਮ ਨੂੰ ਸਮਝਣ ਦੇ ਚ, ਇਸ ਨਿਯਮ ਨੂੰ ਸਮਝਾਉਣ ਦੇ ਚ ਤੇ ਇਸ ਨਿਯਮ ਦੇ ਬਹਿਸ ਮੁਬਾਸੇ ਵਿੱਚ ਬਤੀਤ ਕੀਤੀ ਜਾਏ, ਜਦਕਿ ਬਹੁਤ ਸਾਰਿਆਂ ਦਾ ਇਸੇ ਢੰਗ ਨਾਲ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਮੁਸਲਮਾਨ ਲੋਕ ਪ੍ਰਭੂ ਦੀ ਸਿਫਤੋਂ ਸਲਾਹ ਕਰਦੇ ਨੇ, ਆਰੰਭ ਕਿੱਥੋਂ ਕਰਦੇ ਨੇ? ਸ਼ਰ੍ਹਾਂ ਦੀ ਵਿਚਾਰ ਤੋਂ। ਸ਼ਰ੍ਹਾਂ ਦੇ ਚ ਪੜਦਾ ਹੈ, ਸ਼ਰ੍ਹਾਂ ਦੇ ਚ ਚਾਰ ਇਸਤਰੀਆਂ ਨਾਲ ਸ਼ਾਦੀ ਕੀਤੀ ਜਾ ਸਕਦੀ ਹੈ, ਸ਼ਰ੍ਹਾਂ ਦੇ ਚ ਸੁੰਨਤ ਹੈ, ਸ਼ਰ੍ਹਾਂ ਦੇ ਚ ਰੋਜ਼ੇ ਨੇ, ਸ਼ਰ੍ਹਾਂ ਦੇ ਚ ਜ਼ਕਾਤ ਹੈ, ਸ਼ਰ੍ਹਾਂ ਦੇ ਚ ਹਜ ਹੈ, ਸ਼ਰ੍ਹਾਂ ਦੇ ਚ ਕੁਰਬਾਨੀ ਹੈ, ਇਤਿਆਦਿ। ਇਹਨਾਂ ਸਾਰੀਆਂ ਗੱਲਾਂ ਦੀ ਵਿਚਾਰ ਤੇ ਇਹਨੂੰ ਹੀ ਜੀਵਨ ਦਾ ਆਧਾਰ ਬਣਾ ਕੇ ਅਗਰ ਜੀਵਨ ਬਤੀਤ ਕਰ ਦਿੱਤਾ ਗਿਆ, ਤੋ ਐਸਾ ਪੁਰਖ ਸਾਰੀ ਜ਼ਿੰਦਗੀ ਸਿਰਫ ਯਾਤਾਯਾਤ ਦੇ ਨਿਯਮ ਹੀ ਸਮਝਦਾ ਰਿਹਾ ਔਰ ਸਮਝਾਉਂਦਾ ਰਿਹਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਸ਼ਰ੍ਹਾਂ ਨੂੰ ਪੜ੍ਹਦੇ ਨੇ, ਵਿਚਾਰ ਕਰਦੇ ਨੇ, ਦੱਸਦੇ ਨੇ ਔਰ ਸਮਝਾਉਂਦੇ ਨੇ। ਪਰ ਅਸਲ ਦੇ ਚ ਬੰਦਾ ਕੌਣ ਹੈ? ਅਸਲ ਦੇ ਚ ਪੂਰਨ ਮਨੁੱਖ ਕੌਣ ਹੈ? ਬੰਦੇ ਸੇ ਜੇ ਭਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦਾ ਤੇ ਉਹ ਹੈ ਜੋ ਬੰਦਗੀ ਦੇ ਚਲੀਨ ਹੋਇਆ ਤੇ ਜਿਹਦੀ ਜ਼ਿੰਦਗੀ ਦਾ ਲਕਸ਼ ਹੈ ਖੁਦਾ ਦਾ ਦੀਦਾਰ, ਜਿਹਦੇ ਜੀਵਨ ਦਾ ਲਕਸ਼ ਹੈ ਪਰਮਾਤਮਾ ਦਾ ਦਰਸ਼ਨ, ਜਿਹਦੇ ਜੀਵਨ ਦਾ ਲਕਸ਼ ਸ਼ਰ੍ਹਾਂ ਨਹੀਂ ਹੈ। ਸ਼ਰ੍ਹਾਂ ਇੱਕ ਸਾਧਨ ਹੈ ਲਕਸ਼ ਦੀ ਪੂਰਤੀ ਲਈ, ਪਰ ਸਾਧਨ ਕੋਲ ਹੋਵਣ ਤੇ ਸਾਧਨ ਮਨੁੱਖ ਵਧਾਈ ਜਾਵੇ ਤੇ ਲਕਸ਼ ਦੀ ਪੂਰਤੀ ਨਾ ਹੋਵੇ। ਜੈਸੇ ਮਨੁੱਖ ਨੇ ਇੱਥੋਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਫਿਰ ਉਹ ਇੱਕ ਗੱਡੀ 'ਚ ਬੈਠੇ ਤੇ ਆਖੇ ਨਹੀਂ ਦੂਸਰੀ ਗੱਡੀ 'ਚ ਬੈਠਣਾ, ਨਹੀਂ ਤੀਸਰੀ ਗੱਡੀ 'ਚ ਬੈਠਣਾ, सारा दिन गड़ियां ही बदलदा रहे, साधन ही बदलदा रहे, तो ऐसा मनुख मंजिले मकसूद ते नहीं पहुंच सकेगा। ये हकीकत है, बहुत वड्डी सच्चाई है। एक आलम दा कहना है, सोते में कट गई, कुछ आहों में कट गई, रोते में कट गई, कुछ गुनाहों में कट गई, मंजिल पे चलने वाले मंजिल पे जा लगे, राहें बदलने वालों की राहों में कट गई, रस्ते ही बदल दे गए। ए शरा नहीं ओ शरा चाहिए, ए शरा नहीं ओ शरा चाहिए, सारी जिंदगी रस्तियां नु समझण दे ते रस्तियां नु बदलण दे ही कट देती, रस्ते ते कदी चले नहीं, मार्ग ते कदी चले नहीं। इस वास्ते देखा गया शरई मनुख हंकारी बहुत होंदा है, शरई मनुख बैस मुबासा बहुत करता है, शरई मनुख तंग दिल बहुत होंदा है, और शरा ते सी सिर्फ मार्ग दे नियम नु चलण दे नियम नु समझना, लेकिन चुके चलिया नहीं तो फिर दा तंग है, मुतस्बी है, तंग ख्यालां दा है, किधरे चल पैंदा, ते चलदिया इस शरा ने हिरदे नु विशाल कर देना सी, महान कर देना सी, तसुब अंदरों निकल जाना सी, तंग दिली नहीं रहनी सी। तो साहिब कहंदे ने बंदे से जे पवे विच बंदी वेखण को दीदार, बंदे ते ओ ने जो बंदगी दे लीन होंदे ने, और बंदगी मैज इस वास्ते करदे ने कि प्रभु दा दीदार करना है, अकाल पुरख दा दीदार करना है। मुसलमाना दे ते जीवन दा ढंग ए, हुण गुरु नानक देव जी महाराज हिंदुआं बारे दसते ने, हिंदू साला ही सालाहन दर्शन रूप अपार, ओ सिफतो सलाह करदे ने उस परिपूर्ण परमात्मा दी जिदा दर्शन अति सुंदर है, जो अपार है, मन बाणी बुद्ध तो परे है, उदी प्राप्ति दा साधन की है उना दे कोल। साहिब कहिंदे तीरथ नावें अर्चा पूजा अगरवास बहकार, तीर्थां दा इशनान, तरह तरह दा अर्चा बंधन पूजा, और तरह तरह दे धूप दीप इत्यादिक भेंट करने, और सुगंधियां चारों पासे खिलेरनियां, ए है उस सच दी प्राप्ति दा उना दा ढंग, उना दा जो है तौर तरीका। गुरमत ने पानी दे इशनान नू महानता बहुत वड्डी दिती है, शरीर दी स्वच्छता बंदगी तो बाद दरअसल दूसरा स्थान रखती है, लेकिन कोई शरीर दी स्वच्छता नू ही जमीर दी स्वच्छता समझ लवे, कोई तन दी पाकिजगी नू ही मन दी पाकिजगी समझ लवे, ए भूल होवेगी। 68 तीर्थां दा इशनान, एक तो एक वड्डे तीरथ, भगत कबीर जी महाराज कहिंदे ने, नावन को तीरथ घने मन बौरारे, पूजन को बहु देव, कहो कबीर छूटन नहीं मन बौरारे, छूटन हर की से। भगत कबीर कहिंदे ने पूजन लई बहुत देवते ने, नहाण लई बहुत तीरथ ने, पर दरअसल बंधन ते ताई छुटणगे, मोक्ष ते ताई प्राप्त होवेगी जे कोई हरि दा चिंतन करे, हरि दा सिमरन करे। तीर्थां दा इशनान दरअसल तन दी पाकिजगी है, अगर पानी दे इशनान दे नाल नाल कोई बाणी दा भी इशनान करे, कोई हरि चिंतन करके अपने मन में भी इशनान कराए, ते मसला अध्यात्म प्राप्ति दा हल हो जांदा है। तो साहिब कहंदे ने हिंदू सिफतो सलाह परमात्मा दी करदे ने, किस तरह तीर्थां दा इशनान करके, पूजा अर्चा बंधन करके, तरह तरह दियां जो है सुगंधियां खिलेर के। तीसरा तबका गुरु नानक दे समय जो भारत देच बड़े व्यापक रूप देच मौजूद सी, ओ सन जोगी। बड़े बड़े राजे महाराजे जिन्हा दी लपेट देच आए सन, और सारा देश जिन्हा तो प्रभावित सी, जिन्हा दे जेर असर सी धार्मिक तौर ते। साहिब कहिंदे जोगी सुन ध्यावन जेते अलख नाम करतार, जिहड़े जोगी ने ओ जो करतार है, ओ जो अलख है, न लखे जान वाला है, ओ दिच ध्यान जोड़दे ने सुन अवस्था धारण करके, ओ ਉਹ ਕਰਤਾ ਹੈ ਉਸਦੀ ਪ੍ਰਾਪਤੀ ਦਾ ਸਾਧਨ ਹੈ ਅਫੁਰ ਅਵਸਥਾ, ਉਹਦੀ ਪ੍ਰਾਪਤੀ ਦਾ ਸਾਧਨ ਹੈ ਸੁਨ ਸਮਾਧ ਦੇ ਚਲੀਨ ਹੋ ਜਾਣਾ। ਯੋਗੀਆਂ ਦਾ ਸਾਰਾ ਪ੍ਰਾਣਾਯਮ ਦਾ ਸਾਧਨ ਔਰ ਤਰ੍ਹਾਂ ਤਰ੍ਹਾਂ ਦੀਆਂ ਹੋਰ ਸਾਧਨਾ ਆਸਨ ਇਹ ਮਨ ਨੂੰ ਅਫੁਰ ਕਰਨ ਲਈ ਨੇ। ਵੀ ਕਿਸੇ ਤਰੀਕੇ ਨਾਲ ਮਨ ਅਫੁਰ ਹੋਵੇ ਤਾਂ ਉਹ ਜੋ ਮਹਾਨ ਪਰਿਪੂਰਨ ਪਰਮਾਤਮਾ ਹੈ ਉਸਦੀ ਪ੍ਰਾਪਤੀ ਹੋਵੇ, ਜੋਗੀਆਂ ਦਾ ਢੰਗ ਇਹ। ਇਸ ਤੋਂ ਇਲਾਵਾ ਹੋਰ ਤਬਕਾ ਜਿਹੜਾ ਧਾਰਮਿਕ ਦੁਨੀਆਂ ਦਾ, ਸਤੀਆਂ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ, ਸਤੀਆਂ ਦਾਨੀ ਲੋਕ ਜਿਨ੍ਹਾਂ ਦੇ ਅੰਦਰ ਦਇਆ ਹੈ ਉਹਨਾਂ ਦੇ ਅੰਦਰ ਦੇਣ ਦੀ ਵਿਚਾਰ ਪੈਦਾ ਹੁੰਦੀ ਹੈ, ਤੇ ਜਿਨ੍ਹਾਂ ਦੇ ਅੰਦਰ ਕਠੋਰਤਾ ਹੈ ਉਹਨਾਂ ਦੇ ਅੰਦਰ ਖੋਣ ਦੀ ਵਿਚਾਰ ਪੈਦਾ ਹੁੰਦੀ ਹੈ। ਜਗਤ ਦੇ ਛੀਨਾ ਝਪਟੀ ਵੀ ਹੈ, ਜਗਤ ਦੇ ਚ ਦੇਣਾ ਵੀ ਹੈ। ਜਦ ਮਨੁੱਖ ਦੇ ਅੰਦਰ ਦਇਆ ਪ੍ਰਧਾਨ ਆਉਂਦੀ ਹੈ ਤੇ ਦਇਆ ਪ੍ਰਧਾਨ ਮਨੁੱਖ ਕੁਛ ਮੰਜਣਾ ਚਾਹੁੰਦਾ ਹੈ, ਕੁਛ ਸੰਸਾਰ ਨੂੰ ਦੇਣਾ ਚਾਹੁੰਦਾ ਹੈ, ਤੇ ਜਿਹੜਾ ਕਠੋਰਤਾ ਪ੍ਰਧਾਨ ਮਨੁੱਖ ਹੈ ਜਿਹਦੇ ਅੰਦਰ ਕਠੋਰਤਾ ਹੀ ਸਿਰਮੌਰ ਹੈ ਉਹ ਜਗਤ ਤੋਂ ਕੁਛ ਖੋਣਾ ਚਾਹੁੰਦਾ ਹੈ, ਲੁੱਟਣਾ ਚਾਹੁੰਦਾ ਹੈ, ਬਰਬਾਦ ਕਰਨਾ ਚਾਹੁੰਦਾ ਹੈ, ਨਿਸ ਤੋਂ ਨਾਬੂਦ ਕਰਨਾ ਚਾਹੁੰਦਾ ਹੈ। ਸਾਹਿਬ ਕਹਿੰਦੇ ਨੇ ਜਿਹੜੇ ਦਾਨੀ ਬੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਉਹਨਾਂ ਦੇ ਅੰਦਰ ਦੇਣ ਦੀ ਵਿਚਾਰ ਪੈਦਾ ਹੁੰਦੀ ਹੈ। ਤ੍ਰਿਸ਼ਨਾਲੂ ਬੰਦਾ ਤੇ ਖੋਵੇਗਾ, ਸੰਤੋਖੀ ਦੇ ਅੰਦਰ ਹੀ ਦੇਣ ਦੀ ਵਿਚਾਰ ਪੈਦਾ ਹੋਵੇਗੀ। ਤੋ ਸਾਹਿਬ ਕਹਿੰਦੇ ਨੇ ਜਿਹੜੇ ਸੰਤੋਖੀ ਨੇ ਜਿਹੜੇ ਦਾਨੀ ਨੇ ਉਹ ਜਦ ਵਿਚਾਰ ਕਰਦੇ ਨੇ ਦੇਣ ਦੀ, ਬਈ ਇਹਨੂੰ ਇਹ ਦੇ ਦਈਏ, ਇਹਨੂੰ ਇਹ ਦੇ ਦਈਏ, ਇਸ ਤਰ੍ਹਾਂ ਜਦ ਦੇਣ ਦੀ ਵਿਚਾਰ ਕਰਦੇ ਨੇ ਤੇ ਉਹਨਾਂ ਦਾ ਇਹ ਦਾਨ ਵਪਾਰ ਬਣ ਜਾਂਦਾ। ਕਿਉਂ? ਦੇ ਦੇ ਮੰਗੇ, ਦੇ ਕੇ ਮੰਗਦੇ, ਦੇ ਦੇ ਮੰਗੇ ਸਹਸਾ ਗੁਣਾ, ਕਿਤਨਾ ਕੁ ਮੰਗਦੇ ਨੇ? ਹਜ਼ਾਰਾਂ ਗੁਣਾ ਵੱਧ ਪਰਮਾਤਮਾ ਤੋਂ ਮੰਗਦੇ ਨੇ। ਪਰਮਾਤਮਾ ਦੇ ਨਾਂ ਤੇ ਇੱਕ ਦਿੱਤਾ ਹੈ, ਹੁਣ ਪਰਮਾਤਮਾ ਕੋਲ ਲੱਖ ਦੀ ਮੰਗ ਹੈ। ਪਰਮਾਤਮਾ ਦੇ ਨਾਂ ਤੇ ਪੰਜ ਦਿੱਤੇ ਨੇ ਤੇ ਪਰਮਾਤਮਾ ਕੋਲ ਹਜ਼ਾਰਾਂ ਗੁਣਾ ਵੱਧ ਮੰਗ ਹੈ। ਮਹਾਰਾਜ ਕਹਿੰਦੇ ਨੇ ਦੇ ਦੇ ਮੰਗੇ, ਦੇ ਕੇ ਮੰਗਦੇ ਨੇ ਸੈਸਾ ਗੁਣਾ, ਹਜ਼ਾਰਾਂ ਗੁਣਾ ਵੱਧ ਮੰਗਦੇ ਨੇ। ਤੇ ਸਿਰਫ ਹਜ਼ਾਰਾਂ ਗੁਣਾ ਹੀ ਵੱਧ ਨਹੀਂ ਮੰਗਦੇ, ਸੋਭ ਕਰੇ ਸੰਸਾਰ, ਦੁਨੀਆਂ ਸ਼ੋਭਾ ਵੀ ਕਰੇ, ਦੁਨੀਆਂ ਮਹਿਮਾ ਵੀ ਗਾਇਨ ਕਰੇ ਕਿ ਅਸੀਂ ਦਾਨੀ ਹਾਂ, ਅਸੀਂ ਦਾਤੇ ਹਾਂ। ਇੱਥੇ ਤੱਕ ਤੇ ਇਹ ਲੋਕ ਨੇ ਜੋ ਧਾਰਮਿਕ ਦੁਨੀਆਂ ਵਿੱਚ ਜੀ ਰਹੇ ਨੇ, ਮੁਸਲਮਾਨ, ਹਿੰਦੂ, ਜੋਗੀ। ਤੇ ਮੁਸਲਮਾਨ, ਹਿੰਦੂਆਂ ਤੇ ਜੋਗੀਆਂ ਵਿੱਚ ਤਬਕਾ ਦਾਨੀਆਂ ਦਾ, ਦੇਣ ਵਾਲਿਆਂ ਦਾ। ਇਹਨਾਂ ਦਾ ਧਾਰਮਿਕ ਦੁਨੀਆਂ ਵਿੱਚ ਜੋ ਜੀਵਨ ਦਾ ਢੰਗ ਹੈ ਉਹ ਇਸ ਢੰਗ ਨਾਲ ਜੀ ਰਹੇ ਨੇ। ਲੇਕਿਨ ਇਸ ਤੋਂ ਇਲਾਵਾ ਇੱਕ ਹੋਰ ਦੁਨੀਆਂ ਵੀ ਹੈ ਜੋ ਧਾਰਮਿਕ ਨਹੀਂ ਹੈ, ਅਧਾਰਮਿਕ ਹੈ। ਉਹਨਾਂ ਦੇ ਜੀਵਨ ਦਾ ਢੰਗ ਕੀ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ। ਚੋਰਾਂ ਜਾਰਾਂ ਤੇ ਘੁੜਿਆਰਾਂ ਖਾਰਾਬਾਂ ਵੇਕਾਰ, ਅਨੇਕਾਂ ਵਿਕਾਰੀ ਬੰਦੇ ਔਰ ਅਨੇਕਾਂ ਤਰ੍ਹਾਂ ਦਾ ਝੂਠ ਬੋਲਣ ਵਾਲੇ, ਖਰਾਬੀਆਂ ਕਰਨ ਵਾਲੇ ਚੋਰ ਤੇ ਯਾਰ, ਦੁਰਾਚਾਰੀ ਤੇ ਚੋਰ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਮਹਾਰਾਜ ਕਹਿੰਦੇ ਨੇ ਜਗਤ ਵਿੱਚ ਔਰ ਧਾਰਮਿਕ ਦੁਨੀਆਂ ਵਿੱਚ ਚੋਰ ਦੀ ਹਿਮਾਇਤ ਨਹੀਂ ਹੋ ਸਕਦੀ, ਚੋਰ ਦੀ ਹਾਮਾ ਨਹੀਂ ਭਰੀ ਜਾ ਸਕਦੀ। ਜੋ ਚੋਰ ਦਾ ਪੱਖ ਲਵੇ, ਜੋ ਚੋਰ ਦੀ ਹਿਮਾਇਤ ਕਰੇ ਉਹ ਵੀ ਚੋਰ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਸਪਸ਼ਟ ਗੱਲ ਕਰ ਦਿੱਤੀ ਹੈ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਪਰਾਇਆ ਹੱਕ ਮੁਸਲਮਾਨ ਲਈ ਸੂਵਰ ਹੈ, ਹਿੰਦੂ ਲਈ ਗਊ ਹੈ। ਅਗਰ ਪਰਾਇਆ ਹੱਕ ਹਿੰਦੂ ਨੇ ਮਾਰ ਲਿਆ ਤਾਂ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਨੂੰ ਗਊ ਖਾਣ ਦੀ ਲੋੜ ਨੇ, ਉਸਨੇ ਗਊ ਖਾ ਲਈ। ਅਗਰ ਮੁਸਲਮਾਨ ਨੇ ਪਰਾਇਆ ਹੱਕ ਮਾਰ ਲਿਆ ਤੇ ਉਹਨੂੰ ਸੂਰ ਖਾਣ ਦੀ ਲੋੜ ਹੀ ਨਹੀਂ, ਉਹਨੇ ਤੇ ਵਾਸਤਵਿਕ ਸੂਰ ਖਾ ਲਿਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਮੁਰਦਾ ਖਾਣਾ, ਮੁਰਦਾਰ ਖਾਣਾ। ਤੇ ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਚੋਰ, ਯਾਰ, ਝੂਠੇ ਤੇ ਅਨੇਕਾਂ ਤਰ੍ਹਾਂ ਦੀਆਂ ਖਰਾਬੀਆਂ ਕਰਨ ਵਾਲੇ ਵਿਕਾਰੀ ਮਨੁੱਖ, ਔਰ ਇਸ ਤੋਂ ਇਲਾਵਾ ਇੱਕ ਹੁੰਦਾ ਖਾਏ ਚਲੇ ਇਹ ਥਾਂ ਤੇ ਨਾ ਵੀ ਕਾਈ ਕਾਰ। ਜਿਹੜੀ ਕੁਛ ਪ੍ਰਾਲਬਦ ਸੀ ਪਿਛਲੇ ਜਨਮ ਦੀ ਉਹ ਵੀ ਇੱਥੇ ਖਾ ਲਈ, ਉਹ ਵੀ ਇੱਥੇ ਭੋਗ ਲਈ, ਔਰ ਅੱਗੇ ਲਈ ਕੁਛ ਸਵਾਰਿਆ ਨਹੀਂ, ਅੱਗੇ ਲਈ ਕੁਛ ਬਣਾਇਆ ਨਹੀਂ। ਤਾਂ ਹੁਣ ਸਾਹਿਬ ਕਹਿੰਦੇ ਨੇ ਉਹਨਾਂ ਦੇ ਕੰਮ ਬਾਰੇ ਕੀ ਆਖੀਏ, ਉਹਨਾਂ ਦੀ ਕਿਰਤ ਬਾਰੇ ਕੀ ਆਖੀਏ, ਕੋਲ ਸੀ ਉਹ ਤੇ ਖਾ ਲਿਆ, ਬਰਬਾਦ ਕਰ ਲਿਆ, ਤੇ ਅੱਗੇ ਲਈ ਕੁਛ ਹੈ ਨਹੀਂ। ਜਦਕਿ ਚਾਹੀਦਾ ਤੇ ਐਸਾ ਸੀ ਕਿ ਆਗੇ ਕੋ ਕਿਛ ਤੁਲਹਾ ਬਾਂਧੋ। ਹਕੀਕਤ ਇਹ ਸੀ, ਕਿਆ ਭਰਵਾਸਾ ਧਨ ਕਾ, ਕੁਛ ਅੱਗੇ ਲਈ ਵੀ ਸਵਾਰਨਾ ਸੀ, ਪੋਟ ਬੰਨਣੀ ਸੀ, ਪਰ ਨਹੀਂ, ਇਹ ਤਾਂ ਇਸ ਲੋਕ ਦੀ ਪ੍ਰਾਲਬਧ ਵੀ ਗਵਾ ਬੈਠਾ, ਪਰ ਲੋਕ ਦੀ ਤੇ ਕੋਈ ਗੱਲ ਹੀ ਨਾ ਰਹੀ। ਤੋ ਸਾਹਿਬ ਕਹਿੰਦੇ ਨੇ, ਇੱਕ ਤੇ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਨੇ, ਖਰਾਬੀਆਂ ਦੇ ਚ, ਝੂਠ ਦੇ ਚ, ਚੋਰੀ ਦੇ ਚ, ਯਾਰੀ ਦੇ ਚ, ਵਿਕਾਰਾਂ ਦੇ ਚ, ਔਰ ਇਸ ਤਰੀਕੇ ਦੇ ਨਾਲ ਜਿਹੜੀ ਪ੍ਰਾਲਬਤ ਸੀ ਉਹ ਵੀ ਸਾਰੀ ਆਪਣੀ ਨਸ਼ਟ ਕਰ ਲੈਂਦੇ ਨੇ, ਤੇ ਅਗਾਂਹ ਲਈ ਕੁਛ ਬਚਦਾ ਵੀ ਨਹੀਂ। ਮਹਾਰਾਜ ਅੱਗੇ ਚੱਲ ਕੇ ਕਹਿੰਦੇ ਨੇ, ਜਲ ਥਲ ਜੀਆਂ ਪੂਰੀਆਂ ਲੋਹਾਂ ਆਕਾਰਾਂ ਆਕਾਰ, ਜਲ ਦੇ ਚ, ਥਲ ਦੇ ਚ, ਤੇ ਅਨੇਕਾਂ ਪੂਰੀਆਂ ਦੇ ਚ, ਅਨੇਕਾਂ ਲੋਕਾਂ ਦੇ ਚ, ਜੋ ਤਰ੍ਹਾਂ ਤਰ੍ਹਾਂ ਦੇ ਆਕਾਰ ਦੇ ਜੀਵ ਨੇ, ਉਹ ਜੇ ਆਖੇ, ਉਹ ਜੋ ਕੁਛ ਕਹਿੰਦੇ ਨੇ, ਉਹ ਜਿਹੜੀ ਬੇਨਤੀ ਕਰਦੇ, ਸੋ ਤੂੰ ਹੈ ਜਾਣੇ, ਉਹ ਤੂੰ ਹੀ ਜਾਣਦਾ ਉਹ ਕੀ ਆਖ ਰਹੇ ਨੇ। ਜਲ ਦੇ ਚ ਬੈਠੇ ਜੰਤੂ ਕੀ ਆਖ ਰਹੇ ਨੇ, ਨਵ ਦੇ ਚ ਉੱਡਦੇ ਹੋਏ ਜੰਤੂ ਕੀ ਆਖ ਰਹੇ ਨੇ, ਵੱਖ ਵੱਖ ਪੁਰੀਆਂ ਵਿੱਚ ਵਸਦੇ ਹੋਏ ਜੰਤੂ ਕੀ ਆਖ ਰਹੇ ਨੇ, ਸੂਕਸ਼ਮ ਤੇ ਅਸਥੂਲ ਜੰਤੂ ਇਹ ਕੀ ਆਖ ਰਹੇ ਨੇ, ਤਿਨਾ ਵੀ ਤੇਰੀ ਸਾਰ, ਔਰ ਹੇ ਪਰਿਪੂਰਨ ਪਰਮਾਤਮਾ ਉਹਨਾਂ ਦੀ ਸਾਰ ਵੀ ਤੂੰ ਲੈਣਾ, ਉਹ ਵੀ ਤੇਰੀ ਦ੍ਰਿਸ਼ਟੀ ਦੇ ਚ ਨੇ, ਉਹ ਜੋ ਮਨੁੱਖ ਦੀ ਦ੍ਰਿਸ਼ਟੀ ਚ ਨਹੀਂ। ਜਲ ਦੇ ਚ ਕਿੰਨੇ ਕੁ ਜੰਤੂ ਨੇ, ਨਵ ਦੇ ਚ ਕਿਤਨੇ ਕੁ ਜੰਤੂ ਉੱਡ ਰਹੇ ਨੇ, ਔਰ ਅਨੇਕਾਂ ਤਰ੍ਹਾਂ ਦੀਆਂ ਪੂਰੀਆਂ, ਅਨੇਕਾਂ ਤਰ੍ਹਾਂ ਦੇ ਹੋਰ ਲੋਕ, ਹੋਰ ਬ੍ਰਹਿਮੰਡ, ਜਿਨ੍ਹਾਂ ਵਿੱਚ ਅਨੇਕਾਂ ਪ੍ਰਕਾਰ ਦੇ ਜੀਵ ਨੇ, ਸਾਹਿਬ ਕਹਿੰਦੇ ਨੂੰ ਕੀ ਆਖ ਰਹੇ ਨੇ, ਕੀ ਮੰਗ ਰਹੇ ਨੇ, ਹੇ ਪਰਿਪੂਰਨ ਪਰਮਾਤਮਾ ਇਹ ਤੇ ਤੂੰ ਆਪ ਹੀ ਜਾਣਨਾ, ਕਿਉਂਕਿ ਉਹਨਾਂ ਦੀ ਸਾਰ ਵੀ ਤੂੰ ਲੈਣੀ ਹੈ, ਔਰ ਉਹਨਾਂ ਨੂੰ ਤੇਰੀ ਬਕਾਇਦਾ ਸਾਰ ਹੈ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ, ਇਹ ਤੇ ਜੀਵਨ ਦਾ ਇੱਕ ਢੰਗ ਹੋਇਆ, ਹਿੰਦੂ ਦਾ, ਮੁਸਲਮਾਨ ਦਾ, ਜੋਗੀ ਦਾ, ਦਾਨੀ ਦਾ ਤੇ ਵਿਕਾਰੀਆਂ ਦਾ, ਤੇ ਭਗਤਾਂ ਦੇ ਜੀਵਨ ਦਾ ਢੰਗ ਕੀ ਹੈ? ਸਾਹਿਬ ਕਹਿੰਦੇ ਨੇ, ਨਾਨਕ ਭਗਤਾਂ ਭੁੱਖ ਸਲਾਹਣ, ਭਗਤਾਂ ਦੇ ਅੰਦਰ ਭੁੱਖ ਹੈ ਤੇਰੀ ਸਿਫਤ ਤੋਂ ਸਲਾਹ ਦੀ। ਤੋ ਭਗਤ ਇਸਲਾਮ ਵਿੱਚ ਵੀ ਹੁੰਦੇ ਨੇ, ਭਗਤ ਹਿੰਦੂ ਜਗਤ ਦੇ ਚ ਹੁੰਦੇ ਨੇ, ਭਗਤ ਯੋਗੀਆਂ ਦੇ ਚ ਹੁੰਦੇ ਨੇ, ਭਗਤ ਸਮੁੱਚੇ ਬ੍ਰਹਿਮੰਡ ਦੇ ਚ ਹੁੰਦੇ ਨੇ। ਔਰ ਸਾਹਿਬ ਕਹਿੰਦੇ ਨੇ, ਭਗਤ ਹਰ ਯੁੱਗ ਦੇ ਚ ਹੁੰਦੇ ਨੇ, ਹਰ ਸਮੇਂ ਦੇ ਚ ਹੁੰਦੇ ਨੇ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਤੋ ਭਗਤਾਂ ਦੇ ਅੰਦਰ ਤੇ ਭੁੱਖ ਹੈ ਤੇਰੀ ਸਿਫਤ ਤੋਂ ਸਲਾਹ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਖੁਸ਼ਕਿਸਮਤ ਹੈ ਉਹ ਬੰਦਾ ਜਿਸ ਦੇ ਅੰਦਰ ਸੱਚ ਦੀ ਭੁੱਖ ਪੈਦਾ ਹੋ ਜਾਏ। ਸੱਚ ਦੀ ਭੁੱਖ ਜਗਤ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੀ ਹੈ, ਜਦਕਿ ਹਰ ਤਰ੍ਹਾਂ ਦੀ ਭੁੱਖ ਦੁੱਖ ਨੂੰ ਪੈਦਾ ਕਰਦੀ ਹੈ। ਕੋਈ ਵੀ ਐਸੀ ਭੁੱਖ ਨਹੀਂ ਜੋ ਦੁੱਖ ਦੇ ਨਾਲ ਜੁੜੀ ਹੋਈ ਨਾ ਹੋਵੇ, ਹਰ ਭੁੱਖ ਦੁੱਖ ਨੂੰ ਜਨਮ ਦਿੰਦੀ ਹੈ। ਇੱਕੋ ਇੱਕ ਭੁੱਖ ਹੈ ਸੱਚੇ ਨਾਮ ਦੀ, ਜੋ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ। ਸੱਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਚਲੀਏ ਦੁੱਖ। ਸਾਹਿਬ ਕਹਿੰਦੇ ਨੇ, ਉਸਦੇ ਨਾਮ ਦੀ ਭੁੱਖ ਲੱਗੀ ਹੈ, ਕਿੰਨੀ ਕੁ ਭੁੱਖ ਲੱਗੀ ਹੈ? ਆਪ ਕਹਿੰਦੇ ਨੇ, ਮਾਰੂ ਮੀ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਮਰੂ ਥਲ ਕੋਲ ਪੁੱਛ ਲੋ, ਤੈਨੂੰ ਪਾਣੀ ਦੀ ਕਿੰਨੀ ਕੁ ਭੁੱਖ ਹੈ? ਅੱਗ ਦੇ ਕੋਲ ਪੁੱਛ ਲੋ, ਤੈਨੂੰ ਲੱਕੜਾਂ ਦੀ ਕਿੰਨੀ ਕੁ ਭੁੱਖ ਹੈ? ਔਰ ਰਾਜੇ ਕੋਲ ਪੁੱਛ ਲੋ, ਤੈਨੂੰ ਰਾਜ ਪਾਠ ਤੇ ਧਨ ਦੀ ਕਿੰਨੀ ਕੁ ਭੁੱਖ ਹੈ? ਜੈਸੇ ਰਾਜਾ ਧਨ ਸੰਪਤਾ ਤੋਂ ਰੱਜਦਾ ਨਹੀਂ, ਜੈਸੇ ਮਰੂ ਥਲ ਪਾਣੀ ਤੋਂ ਰੱਜਦਾ ਨਹੀਂ, ਜੈਸੇ ਅਗਨੀ ਲੱਕੜਾਂ ਤੇ ਬਾਲਣ ਤੋਂ ਰੱਜਦੀ ਨਹੀਂ। ਸਾਹਿਬ ਕਹਿੰਦੇ ਨੇ, ਮਾਰੂ ਮੀ ਨਾ ਤ੍ਰਿਪਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਿਆ, ਸਾਇਰ ਭਰੇ ਕੇ ਸੁਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ। ਸੱਚੇ ਨਾਮ ਦੀ ਮੈਨੂੰ ਕਿੰਨੀ ਕੁ ਭੁੱਖ ਹੈ, ਇਹ ਹੁਣ ਮੈਂ ਕੀ ਦੱਸਾਂ? ਜੇ ਇਹ ਪੁੱਛਣਾ ਹੀ ਚਾਹੁੰਦੇ ਹੋ ਤਾਂ ਫਿਰ ਮਰੂ ਥਲ ਦੇ ਕੋਲੋਂ ਪੁੱਛੋ, ਅਗਨੀ ਦੇ ਕੋਲੋਂ ਪੁੱਛੋ ਤੈਨੂੰ ਕਿੰਨੀ ਕੁ ਬਾਲਣ ਦੀ ਭੁੱਖ ਹੈ, ਮਰੂ ਥਲ ਦੇ ਕੋਲੋਂ ਪੁੱਛੋ ਤੈਨੂੰ ਕਿੰਨੇ ਕੁ ਪਾਣੀ ਦੀ ਭੁੱਖ ਹੈ। ਸਾਹਿਬ ਕਹਿੰਦੇ ਨੇ, ਹਕੀਕਤ ਇਹ ਹੈ ਕਿ ਬਾਹਰੋਂ ਪਾਣੀ ਪੀਏ ਤੇ ਜੈਸੇ ਜੈਸੇ ਪੀਂਦੇ ਜਾਈਏ ਪਿਆਸ ਘਟਦੀ ਜਾਂਦੀ ਹੈ, ਪਿਆਸ ਘਟਦੀ ਜਾਂਦੀ ਹੈ, ਸਵਾਦ ਘਟਦਾ ਜਾਂਦਾ ਹੈ। ਪਰ ਇੱਕ ਪਰਮਾਤਮਾ ਦਾ ਨਾਮ ਐਸਾ ਹੈ ਕਿ ਪੀਣਾ ਸ਼ੁਰੂ ਕਰ ਦਈਏ ਤੇ ਪਿਆਸ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ, ਰਸ ਵੀ ਵਧਣਾ ਸ਼ੁਰੂ ਹੋ ਜਾਂਦਾ। ਕਬੀਰ ਆਪ ਕਹਿੰਦੇ ਨੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੇ ਅਗਨ ਉਠੀ ਅਧਕਾਰ। ਹੇ ਪ੍ਰਭੂ, ਇਹ ਕੈਸਾ ਤੇਰਾ ਨਾਮ ਜਲ ਹੈ, ਮੈਂ ਪੀਂਦਾ ਅਗਨੀ ਹੋਰ ਵਧਦੀ ਹੈ, ਪਿਆਸ ਹੋਰ ਵਧਦੀ ਹੈ, ਔਰ ਫਿਰ ਹੋਰ ਰਸ ਵੱਧ ਜਾਂਦਾ। ਅਗਰ ਜੈਸੇ ਪਾਣੀ ਪੀਂਦੇ ਹਾਂ ਤੇ ਪਿਆਸ ਮਿਟ ਜਾਂਦੀ ਹੈ, ਪਾਣੀ ਦਾ ਸਵਾਦ ਮਿਟ ਜਾਂਦਾ ਹੈ। ਨਾਮ ਜਪਦਿਆਂ ਵੀ ਅਗਰ ਨਾਮ ਦੀ ਭੁੱਖ ਮਿਟ ਜਾਏ, ਨਾਮ ਦੀ ਪਿਆਸ ਮਿਟ ਜਾਏ, ਤਾਂ ਨਾਮ ਦਾ ਰਸ ਮਿਟ ਜਾਂਦਾ, ਨਾਮ ਦਾ ਸਵਾਦ ਮਿਟ ਜਾਂਦਾ। ਇਸ ਵਾਸਤੇ ਇੱਕੋ ਇੱਕ ਇਹ ਭੋਜਨ ਹੈ ਜਿਹਨੂੰ ਭਜਨ ਕਹਿੰਦੇ ਨੇ, ਜਿਹਦੇ ਛਕਦੇ ਹਾਂ ਭੁੱਖ ਵੀ ਵੱਧਦੀ ਹੈ, ਰਸ ਵੀ ਵੱਧਦਾ ਹੈ। ਜਿਹਦੇ ਪੀਂਦੇ ਹਾਂ, ਅੰਮ੍ਰਿਤ ਪਾਨ ਕਰਦੇ ਹਾਂ, ਰਸ ਸਵਾਦ ਵੀ ਵੱਧਦਾ ਔਰ ਪਿਆਸ ਵੀ ਵੱਧਦੀ ਹੈ। ਤਾਂ ਸਾਹਿਬ ਕਹਿੰਦੇ, ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਉਹਨਾਂ ਨੂੰ ਤੇਰੇ ਨਾਮ ਦਾ ਆਧਾਰ ਹੈ, ਤੇਰੇ ਨਾਮ ਦੀ ਟੇਕ ਹੈ, ਸੱਚੇ ਨਾਮ ਦੀ ਬੁੱਕ ਹੈ, ਸਿਫਤ ਸਲਾਹ ਦੀ ਬੁੱਕ ਹੈ। ਜੋ ਤੇਰੇ ਭਗਤ ਨੇ ਸਦਾ ਆਨੰਦ ਰਹੇ ਦਿਨ ਰਾਤੀ, ਦਿਨ ਰਾਤ ਆਨੰਦ ਦੇ ਚ ਰਹਿੰਦੇ ਨੇ, ਦਿਨ ਰਾਤ ਆਨੰਦ ਮਗਨ। ਮਜਾਲ ਹੈ ਉਹਨਾਂ ਦੇ ਚਿਹਰੇ ਤੇ ਤੀਵੜੀ ਹੋਵੇ, ਦੁੱਖ ਹੋਵੇ, ਚਿੰਤਾ ਹੋਵੇ, ਪ੍ਰਸੰਨਤਾ ਹੀ ਪ੍ਰਸੰਨਤਾ ਉਹਨਾਂ ਦੇ ਮਸਤਕ ਤੇ ਪ੍ਰਗਟ ਹੁੰਦੀ ਹੈ। ਔਰ ਅੱਠੇ ਪੈਰ ਗੁਣਵੰਤੀਆਂ ਪਾਛਾਰ, ਜੋ ਗੁਣਵਾਨ ਪੁਰਸ਼ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ।